ਕਮਰ ਈ ਬਰ ਤੂੰ ਬਸਤੀ ਕਮਰ ਖੁਦਾਵੰਤ ਬਾਸ਼ਦ ਤੁਰਾ ਬਹਿਰ ਵਰ ਅਗਰ ਕਾਰ ਈ ਬਰ ਤੂੰ ਬਸਤੀ ਕਮਰ ਖੁਦਾਵੰਤ ਬਾਸ਼ਦ ਤੁਰਾ ਬਹਿਰ ਵਰ ਕੇ ਇਕਾਰ ਨੇਕ ਅਸ ਦੀ ਪਰਵਰੀ ਚੂੰ ਯਜਦਾ ਸ਼ਨਾਸੀ ਬਜਾ ਬਰਤਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ ਪਾਰ ਬ੍ਰਹਮ ਗੁਰੂ ਪਰਮੇਸ਼ਵਰ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਹਾਜ਼ਰ ਹੋ ਕੇ ਆਪ ਜੀ ਨੇ ਪਾਰ ਬ੍ਰਹਮ ਗੁਰੂ ਪਰਮੇਸ਼ਵਰ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਰੂਪ ਸ਼ਬਦ ਕੀਰਤਨ ਸ਼ਰਵਨ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਵਕਤ ਦੇ ਬਾਦਸ਼ਾਹ ਨੂੰ ਉਹਦੀਆਂ ਕਮਜ਼ੋਰੀਆਂ ਦਾ ਮਹਿਸੂਸ ਕਰਵਾਉਣਾ ਇਹ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਹੀ ਬਣਾਇਆ। ਵਕਤ ਦੇ ਸੁਲਤਾਨ ਨੂੰ ਉਹਦੀ ਅਸਲੀਅਤ ਉਹਦੇ ਸਾਹਮਣੇ ਰੱਖਣੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਹੀ ਵਡਿਆਈ ਹੈ। ਬਾਬਰ ਨੂੰ ਜਾਬਰ ਕਹਿਣਾ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਹੀ ਬਣਾਇਆ। ਕੂੜ ਫਿਰੈ ਪ੍ਰਧਾਨ ਵੇ ਲਾਲੋ ਤਿਲੰਗ ਮਹੱਲਾ ਪਹਿਲਾ ਦੇ ਆਦਰਸ਼ ਨੂੰ ਕਿਸੇ ਹਰ ਪੱਖੋਂ ਸ਼ਕਤੀਵਾਨ ਮਨੁੱਖ ਨੂੰ ਕਹਿਣਾ ਇਹ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਹੀ ਮਹਾਨਤਾ ਹੈ। ਵਕਤ ਦਾ ਬਾਦਸ਼ਾਹ ਔਰੰਗਜ਼ੇਬ ਬਾਬਰ ਦੇ ਜ਼ੁਲਮ ਸਿਤਮ ਨਾਲੋਂ ਬਹੁਤ ਅੱਗੇ ਲੰਘ ਗਿਆ ਹੈ। ਜਿਸ ਬਾਦਸ਼ਾਹ ਦੇ ਪ੍ਰਭਾਵ ਦੇ ਸਾਹਮਣੇ ਤਾਕਤ ਦੇ ਸਾਹਮਣੇ ਅਣਗਿਣਤ ਹਿੰਦੂ ਰਾਜਪੂਤ ਰਾਜੇ ਸਿਰ ਨਹੀਂ ਉਠਾਉਂਦੇ ਦਮ ਨਹੀਂ ਮਾਰਦੇ ਬਲਕਿ ਆਪਣੀ ਇੱਜ਼ਤ ਆਪਣੀ ਆਬਰੂ ਜੋ ਸਭ ਤੋਂ ਮਹਾਨ ਮਨੁੱਖ ਦਾ ਧਰਮ ਹੈ ਉਹਦੇ ਇਸ਼ਾਰੇ ਤੇ ਉਹਦੇ ਕਦਮਾਂ ਵਿੱਚ ਭੇਟ ਚੜਾ ਕੇ ਔਰੰਗਜ਼ੇਬ ਦੀ ਖੁਸ਼ੀ ਤੇ ਪ੍ਰਸੰਨਤਾ ਲਈ ਉਹ ਆਪਣਾ ਈਮਾਨ ਬਦਲ ਲੈਂਦੇ ਨੇ ਆਪਣਾ ਧਰਮ ਬਦਲ ਲੈਂਦੇ ਨੇ। ਐਸੇ ਬਾਦਸ਼ਾਹ ਨੂੰ ਉਹਦੀਆਂ ਸਾਰੀਆਂ ਕਮਜ਼ੋਰੀਆਂ ਲਿਖ ਕੇ ਭੇਜਣਾ ਇਹ ਦਸਵੇਂ ਗੁਰੂ ਨਾਨਕ ਦੇਵ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਵਡਿਆਈ। ਕੁਝ ਸਮੇਂ ਤੋਂ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਜੋ ਸ੍ਰੀ ਦਸ਼ਮੇਸ਼ ਪਿਤਾ ਜੀ ਨੇ परम पिता जी ने वर्णन कीता है, ओदा विचार आप जी बड़ी लगन प्यार श्रद्धा ते सत्कार दे नाल श्रवण कर दे आए हो। जफरनामे दी पहले हिस्से दे अखीरले ए शेर हन जिन्हा दा विचार आरंभ है। अज दे विचार दा आगाज करदियां होया श्री दशमेश पिता जी ने वक्त दे बादशाह नूं हुक्म कीता है कि कोई भी मनुख सच दे मार्ग दे तुरे ते ओदी तारीफ है, ओदी प्रशंसा है। मनुख जिंदगी विच कई बारी राह भुलदा है, असी रोजाना रस्ते भुल जांदे हां। जिन्हां राहां विच दी लंघदे हां कई बारी उन्हां रस्तियां तों भी पैर थिड़क जांदे ने। ताइयों तां पंचम पिता जी ने फरमाया सी, जी सदके इस राह चल, मैं तैनू इस रस्ते तुरन तों रोकदा तां नहीं, पर एक गल दा ख्याल रख, समझाना मेरा फर्ज है। जिस राह चल रहा ये रस्ता है खतरनाक, ते इस रस्ते दे बिल्कुल नीचे बहुत गाढ़ा चिकड़ है, ते जे रस्ते ते कदम रख दिया किते थोड़ा जिहा अवेसला भी हो गया ते तेरा पैर खिसक जावेगा, नाले तेरे शरीर उपर, हो सकदा है तेरे चेहरे उपर, तेरे कीमती कपड़िया वस्त्रा उपर ते छिटा पैणगियां ही, पर इस चिकर विचों बाहर निकलना दोस्त है बड़ा औखा है, बहुत कठिन। ते नाले कितने भी सुंदर कपड़े पाए होन, खाना खांदियां जे किते एक भी सब्जी दा छिट्टा पै जावे ते फिर दिल नहीं करदा। ओ कपड़े उतारन दी कोशिश करी दी है, ते जे चिकड़ पै जावे ते होर भी, मनुख नू उन्हां अपने वस्त्रां तों नफरत हुंदी है। लोग भी कह देंदे ने एदे पास कोई कपड़े ही नहीं हन, इन्हे चिकड़ वाले कपड़े पाए हुए ने, इस लई समझ के चल तोरे इस रस्ते, पर ख्याल नाल जरा संभल के चल, क्योंकि कुरिये कुरिये वैद्या तल गाड़ा महरेर, वेखे छिटड़ थीव दो जाम खिसंदो पेर, मारू की वार दखने महला पंजवा दूजी बार। ते जदों कोई सच दे मार्ग ते चलता है ते उना लोगां दियां लोग वड्याईयां करदे ने, लोग तारीफां करदे ने, लोग प्रशंसा करदे ने। बस फर्क सिर्फ इतना ही है, जिन्ना रस्तियां विच अच्छे अच्छे गार्डन लगे हुए होन, अमेरिका विच न्यूयॉर्क दे नाल ही स्टेट है न्यूजर्सी, ओ इतनी सुंदर है, इतने ओ दे विच गार्डन ने बाग ने, आम लोग ओनू गार्डन स्टेट कहंदे ने, बगीचे ही बगीचे, बहुत सुंदर वातावरण। तो जिन्हा राहां विच बाग होन फुल होन महक आंदी है, ते लोक सैलोक सैर दे बहाने उन्हां राहां विच मस्ती नाल मटक नाल अणख नाल चलदे ने, ते जिन्हा रस्तियां विच बदबू पई होवे हवा नाल बदबू आवे उस राह जान तो लोग कतरांदे। सोडी सुल्तान धन गुरु रामदास जी महाराज ने, सोडी वंश अवतंश धन गुरु रामदास जी ने मनुख नू समझाया सी, ते इस जन के पग नित पूजी अहे मेरी जिंदड़िए, जो मार्ग धर्म चले सहे राम। विहागड़ा छंत महला चौथा। जेडे लोग धर्म दे मार्ग ते चलदे ने, सच्चाई दे मार्ग ते चलदे ने, लोग उन्हां दे कदम छोंदे ने, लोग उन्हां दे नजदीक हो के फखर महसूस करदे ने, किसे किसे नेक शख्सियत दे चंगी शख्सियत दे नेड़े रहन दा मौका मिले सिर उच्चा हो जांदा है। साडे लोगां विच कोई खूबी नहीं, साडे लोगां विच कोई चंगियाई नहीं, कोई भी विशेषता नहीं, तुहाडे वल्लों जे प्यार मिलिया है ते इस लई ਵੀ ਉਸ ਮਹਾਂਪੁਰਸ਼ ਦੀ ਸ਼ੋਹ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਬਸ ਇੰਨੀ ਕੀ ਗੱਲ ਹੈ, ਚੱਲਣਾ ਖੂਬ ਸ੍ਰੀ ਵਾਹ। ਕਿਸੇ ਮਹਾਨ ਵਿਅਕਤੀ ਦੇ ਕੋਲ ਦੀ ਲੰਘ ਜਾਈਏ, ਨੇੜੇ ਰਹਿਣ ਦਾ ਮੌਕਾ ਮਿਲੇ, ਇੱਕ ਵਾਰੀ ਸਿਰ ਉੱਚਾ ਹੋ ਜਾਂਦਾ। ਮਾਣ ਨਾਲ ਲੋਕ ਕਹਿੰਦੇ ਨੇ, ਅਸੀਂ ਵੀ ਮਾਣ ਨਾਲ ਕਹਿੰਦੇ ਹਾਂ ਕਿ ਭਾਵੇਂ ਜੋ ਕੁਝ ਉਹ ਬਣਾਉਣਾ ਚਾਹੁੰਦੇ ਸਨ ਉਹ ਕੁਝ ਤਾਂ ਅਸੀਂ ਨਹੀਂ ਬਣ ਸਕੇ, ਪਰ ਮਾਣ ਜ਼ਰੂਰ ਏ ਤੇਰੇ ਉੱਪਰ ਦਾਈਆ ਮੇਰਾ, ਮਾਣ ਕਰਾਂ ਮੈਂ ਰੱਜ ਰੱਜ ਕੇ। ਸਾਨੂੰ ਦਾਈਆ ਹੈ, ਫਖਰ ਹੈ, ਮਾਣ ਹੈ ਕਿ ਇਹ ਅੱਖਰ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਤੋਂ ਪੜ੍ਹਨ ਦਾ ਮੌਕਾ ਮਿਲਿਆ। ਇਹਨੇ ਨਾਲ ਹੀ ਬਹੁਤੀਆਂ ਦੁਨੀਆਂ ਦੀਆਂ ਬਾਤਾਂ ਹੋ ਰਹੀਆਂ ਨੇ, ਚੱਲ ਰਹੀਆਂ ਨੇ। ਇਸ ਵਾਸਤੇ ਜਿਹੜਾ ਵਾਹਿਗੁਰੂ ਦੇ ਨਜ਼ਦੀਕ ਹੁੰਦਾ ਹੈ, ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਸ਼ੋਹ ਪ੍ਰਾਪਤ ਕਰਦਾ ਹੈ। ਭਾਈ ਜੀ, 1300 ਉਧਰ ਤੇ ਛੋਟਾ ਜਿਹਾ ਹੈ, ਤੇ ਜਿਹੜਾ ਮੈਂ ਗੁਰਦੁਆਰੇ ਸਾਹਿਬ ਸੁਣਿਆ ਹੈ ਉਹ ਤੇ ਜਰਾ ਲੰਬਾ ਹੁੰਦਾ, ਕੋਈ ਟਾਈਮ ਲੱਗਦਾ। ਉਹਨੇ ਕਿਹਾ, ਮਾਤਾ ਜੀ ਉਹ ਜੇ ਤੇਰੇ ਪ੍ਰਸਾਦੇ ਨੇ ਨਾ ਉਹ ਜਿਹਾ ਹੀ ਮੇਰਾ ਸੋਦਰ ਹੈ। ਕਹਿੰਦਾ ਖੋ ਸ੍ਰੀ ਵਾਹ। ਇਹ ਮਾਤਾ ਦੀ ਗੱਲ ਤਾਂ ਵਿਚਾਰ ਗੋਚਰੀਏ, ਜਿੰਨਾ ਕੁ ਅਸੀਂ ਗ੍ਰੰਥੀ ਸਾਹਿਬਾਨਾਂ ਦਾ, ਧਾਰਮਿਕ ਲੋਕਾਂ ਦਾ ਉਤਸ਼ਾਹ ਵਧਾਉਂਦੇ ਹਾਂ, ਜਾਂ ਜਿੰਨਾ ਕੁ ਉਹਦੇ ਤੇ ਅਸੀਂ ਕੌਮ ਦਾ ਸਰਮਾਇਆ ਖਰਚ ਕਰਦੇ ਹਾਂ, ਓਨੇ ਕੁ ਸਾਨੂੰ ਵਿਦਵਾਨ ਵੀ ਤਾਂ ਮਿਲਣਗੇ। ਚੱਲਣਾ ਖੋ ਸ੍ਰੀ ਵਾਹ। ਜੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ ਫਿਰ ਇਹੋ ਜਿਹੇ ਜਲੰਧਰੋਂ 12 ਕੋ ਨਕੋਦਰ ਵਾਲੇ ਹੀ ਮਿਲਣਗੇ। ਚੱਲਣਾ ਖੋ ਸ੍ਰੀ ਵਾਹ। ਤੋ ਬੇਨਤੀ ਕਰ ਰਿਹਾ ਸਾਂ, ਸੱਚ ਦੇ ਮਾਰਗ ਤੇ ਕੋਈ ਵੀ ਚੱਲੇ, ਅਕਾਲ ਪੁਰਖ ਵਾਹਿਗੁਰੂ ਉਹਦਾ ਸਨਮਾਨ ਕਰਦਾ ਹੈ। ਕਿਸੇ ਮਹਾਨ ਸ਼ਖਸੀਅਤ ਦੇ ਨਜ਼ਦੀਕ ਰਹੀਏ ਤੇ ਖੁਸ਼ੀ ਹੁੰਦੀ ਹੈ, ਮਾਣ ਹੁੰਦਾ ਹੈ। ਕੁਝ ਸਮਾਂ ਤੁਸੀਂ ਦੇਖਿਆ ਹੈ, ਇੱਥੇ ਵੀ ਦੇਖਿਆ ਹੋਵੇਗਾ, ਸਾਡੇ ਪ੍ਰਬੰਧਕ ਮਿਨਿਸਟਰਾਂ ਨੂੰ, ਹੋਰ MPs ਨੂੰ ਬੁਲਾ ਲੈਂਦੇ ਨੇ ਤੇ ਉਹਨਾਂ ਨਾਲ ਫੋਟੋ ਖਿਚਵਾਉਣ ਵਿੱਚ ਉਹਨਾਂ ਨੂੰ ਖੁਸ਼ੀ ਹੁੰਦੀ ਹੈ, ਭਾਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੇਠੀ ਕਿਉਂ ਨਾ ਹੋ ਜਾਵੇ। ਸਾਡੇ ਦਿੱਲੀ ਇਹ ਬਹੁਤਾ ਰਿਵਾਜ ਹੈ, ਮੈਂ ਉੱਥੋਂ ਦੀ ਗੱਲ ਕਰ ਰਿਹਾ। ਪਿਆਲਾ ਖੋ ਸ੍ਰੀ ਵਾਹ। ਤੋ ਅਰਜ਼ ਕੀਤੀ ਜਾ ਰਹੀ ਸੀ, ਕਾਸ਼ ਸਿੱਖ ਨੂੰ ਇਹ ਫਖਰ ਹੋਵੇ ਕਿ ਉਹ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੈ, ਸਿੱਖ ਨੂੰ ਫਖਰ ਹੋਵੇ ਕਿ ਉਹਦਾ ਧੰਨ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਗੁਰੂ ਏ। ਸਿੱਖ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਰੀ ਮਨੁੱਖਤਾ ਦਾ ਰਹਿਬਰ, ਸਾਰੀ ਮਨੁੱਖਤਾ ਨੂੰ ਆਪਣੀ ਗਲਵਕੜੀ ਵਿੱਚ ਲੈਣ ਵਾਲਾ ਧੰਨ ਗੁਰੂ ਗ੍ਰੰਥ ਸਾਹਿਬ ਉਹਦਾ ਗੁਰੂ ਹੈ। ਪਰ ਅਸੀਂ ਤਾਂ ਦੌੜਦੇ ਹਾਂ, ਪਿੱਛੇ ਦੌੜਦੇ ਹਾਂ, ਪਿਆਲਾ ਖੋ ਸ੍ਰੀ ਵਾਹ ਭੱਜਦੇ ਹਾਂ, ਇੱਧਰ ਕੰਢ ਦੇ ਕੇ ਹੋਰ ਪਾਸੇ ਦੌੜਦੇ ਹਾਂ। ਤੋ ਮੈਂ ਜ਼ਿਆਦਾ ਇਸ ਪਾਸੇ ਨਾ ਜਾਵਾਂ, ਇਹ ਵਿਚਾਰ ਵੀ ਸਮਾਪਤ ਕਰਨਾ। ਬੇਨਤੀ ਕਰ ਰਿਹਾ ਸਾਂ, ਹਜ਼ੂਰ ਕਹਿੰਦੇ ਨੇ ਰੱਬ ਤੱਕ ਪਹੁੰਚਣ ਦਾ ਜੇ ਰਸਤਾ ਹੈ ਤੇ ਉਹ ਧਰਮ ਹੈ। ਧਰਮ ਦਾ ਦੂਜਾ ਨਾਮ ਹੀ ਸੱਚ ਹੈ ਤੇ ਸੱਚ ਦਾ ਦੂਸਰਾ ਨਾਮ ਧਰਮ ਹੈ। ਜਿਸ ਵੀ ਮਨੁੱਖ ਨੇ, ਕਿਸੇ ਵੀ ਕੌਮ ਦਾ ਹੈ, ਕਿਸੇ ਵੀ ਦੇਸ਼ ਦਾ ਹੈ, ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੈ, ਜੇ ਕੋਈ ਮਨੁੱਖ ਧਰਮ ਤੇ ਸੱਚ ਦੇ ਮਾਰਗ ਤੇ ਤੁਰੇਗਾ ਉਹ ਰੱਬ ਤੱਕ ਪਹੁੰਚੇਗਾ, ਤੇ ਜੇ ਉਹ ਸੱਚ ਤੇ ਧਰਮ ਨੂੰ ਪਿੱਠ ਦੇ ਦੇਵੇਗਾ ਉਹ ਕਿਤਨਾ ਵੀ ਕਹੀ ਜਾਵੇ, ਕਿਤਨਾ ਵੀ ਬੋਲੀ ਜਾਵੇ, ਉਹ ਵਾਹਿਗੁਰੂ ਤੱਕ ਨਹੀਂ ਪਹੁੰਚ ਸਕਦਾ, ਪਰਮੇਸ਼ਵਰ ਤੱਕ ਨਹੀਂ ਪਹੁੰਚ ਸਕਦਾ। ਇਸੇ ਲਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕਈ ਵਾਰੀ ਕਿਹਾ, ਤੇਰੇ ਕਰਮਾਂ ਤੋਂ ਤੇ ਕੁਝ ਹੋਰ ਪ੍ਰਗਟ ਹੁੰਦਾ। ਜੋ ਸ਼ਾਹ ਤੂੰ ਕਹਿ ਰਿਹਾ ਹੈ ਉਹ ਧਰਮ ਵਾਲੀ ਬਾਤ ਹੈ, ਪਰ ਜੋ ਤੂੰ ਕਰ ਰਿਹਾ ਹੈ ਉਹ ਅਧਰਮ ਵਾਲੀ ਬਾਤ ਹੈ। ਜੋ ਕੁਝ ਤੂੰ ਕਰ ਰਿਹਾ ਹੈ ਉਹ ਅਧਰਮ ਵਾਲੀ ਬਾਤ ਹੈ। ਇਸ ਲਈ ਤੇਰੇ ਦੋਨਾਂ ਕੰਮਾਂ ਵਿੱਚ ਬਹੁਤ ਸਾਰਾ ਫਰਕ ਹੈ। ਕਥਨੀ ਤੇਰੀ ਜਿਹੜੀ ਏ ਉਹ ਪੱਛਮ ਦੀ ਤਰਫ ਜਾ ਰਹੀ ਏ, ਤੇ ਜਿਹੜੀ ਕਮਾਈ ਹੈ ਤੇਰੀ ਉਹ ਪੂਰਬ ਦੀ ਤਰਫ ਹੈ। ਜੇ ਤੂੰ ਹਰਿਮੰਦਰ ਸਾਹਿਬ ਪਹੁੰਚਣਾ ਹੈ ਫਿਰ ਦਿੱਲੀ ਵਾਲੇ ਪਾਸੇ ਨਾ ਦੇਖ, ਅੰਮ੍ਰਿਤਸਰ ਦੀ ਤਰਫ ਤੱਕ ਚੱਲਣਾ ਖੋ ਸ੍ਰੀ ਵਾਹ। ਜੇ ਅਕਾਲ ਤਖ਼ਤ ਦੀਆਂ ਖੁਸ਼ੀਆਂ ਲੈਣੀਆਂ ਨੇ ਤੇ ਉੱਥੇ ਗੱਲ ਵਿੱਚ ਪੱਲਾ ਪਾ ਕੇ ਮਾਫ਼ੀ ਮੰਗ ਲੈ, ਕਿਉਂਕਿ ਉਹ ਬਖਸ਼ ਲੈਂਦਾ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਪਰ ਬਾਕੀ ਦਿੱਲੀ ਦੀਆਂ ਗਲੀਆਂ ਵਿੱਚੋਂ ਤਾਂ ਵਕਤੀ ਖੁਸ਼ੀਆਂ ਮਿਲਦੀਆਂ ਨੇ। ਦਿੱਲੀ ਵਿੱਚ ਇੱਕ ਬੜੇ ਬੇਪਰਵਾਹ ਸ਼ਾਇਰ ਹੋਏ ਨੇ, ਮੀਰ ਤੱਕੀ ਮੀਰ, ਉਹਨਾਂ ਨੇ ਇੱਕ ਬੜੀ ਬਹੁਤ ਸੁੰਦਰ ਗੱਲ ਕਹੀ ਹੈ, ਉਹ ਇੱਥੇ ਕਹਿਣਾ ਚਾਹਾਂਗਾ। ਜਿਹੜੇ ਲੋਕ ਦਿੱਲੀ ਦੀਆਂ ਖੁਸ਼ੀਆਂ ਲੈਣਾ ਚਾਹੁੰਦੇ ਨੇ, ਉਹ ਕਹਿੰਦੇ ਨੇ ਦਿੱਲੀ ਵਿੱਚ ਜੇ ਚੱਲਣਾ ਹੈ ਤਾਂ ਆਪਣੀ ਪੱਗ ਉੱਪਰ ਇੱਕ ਹੱਥ ਰੱਖੋ, ਨਹੀਂ ਤਾਂ ਇੱਥੇ ਬਹੁਤੇ ਉਹ ਲੋਕ ਨੇ ਜਿਹੜੇ ਪੱਗ ਲਾਉਣ ਵਾਲੇ ਨੇ। ਪਿਆਲਾ ਖੋ ਸ੍ਰੀ ਵਾਹ। ਮਹਾਨ ਕੀਰਤਨੀ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਭਾਈ ਜੈ ਸਿੰਘ ਜੀ ਵੀ ਬੈਠੇ ਨੇ, ਔਰ ਮਾਤਾ ਸੁੰਦਰੀ ਜੀ ਦੇ ਅਸਥਾਨ ਦੇ ਨਜ਼ਦੀਕ ਹੀ ਉਹ ਰੋਡ ਹੈ ਜਿਸਦਾ ਨਾਮ ਮੀਰ ਤੱਕੀ ਮੀਰ ਵਿੱਚ ਰੱਖਿਆ ਹੋਇਆ। ਤੋ ਉਹ ਕਹਿੰਦੇ ਨੇ ਪਗੜੀ ਆਪਣੀ ਸੰਭਾਲੀਏਗਾ ਮੀਰ, ਇਹ ਬਸਤੀ ਔਰ ਨਹੀਂ ਜੇ ਦਿੱਲੀ ਹੈ, ਪਿਆਲਣਾ ਖੋਲ ਸ੍ਰੀ ਵਾਹ। ਇਸ ਲਈ ਜਿਹਨੇ ਧਰਮ ਦੇ ਮਾਰਗ ਚੱਲਣਾ ਉਹਨੇ ਹੀ ਵਾਹਿਗੁਰੂ ਤੱਕ ਪਹੁੰਚਣਾ। ਤੋ ਦਸ਼ਮੇਸ਼ ਪਿਤਾ ਜੀ ਫਰਮਾਉਂਦੇ ਨੇ ਕੋਈ ਵੀ ਚੱਲੇ ਧਰਮ ਦੇ ਮਾਰਗ ਉੱਪਰ ਉਹ ਵਾਹਿਗੁਰੂ ਤੱਕ ਪਹੁੰਚੇਗਾ। ਸੁਣੀਏ ਦਸ਼ਮੇਸ਼ ਪਿਤਾ ਜੀ ਦੇ ਸ਼ਬਦਾਂ ਵਿੱਚ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਅਗਰ ਕਾਰ ਏ ਬਾਰ ਤੂੰ ਬਸਤੀ ਕਮਰ।
ਹਜ਼ੂਰ ਫਰਮਾਉਂਦੇ ਨੇ ਇਸ ਕੰਮ ਦੇ ਉੱਪਰ, ਕਿਉਂਕਿ ਕੋਈ ਵੀ ਕੰਮ ਜਦੋਂ ਤੱਕ ਲੱਕ ਨਾ ਬਣੀਏ। ਦਸ਼ਮੇਸ਼ ਪਿਤਾ ਜੀ ਨੇ ਤੇ ਬਖਸ਼ਿਸ਼ ਕੀਤੀ ਕਿ ਕਮਰ ਕੱਸਾ, ਲੱਕ ਨੂੰ ਕੱਸਣ ਵਾਲਾ ਜਿਹੜਾ ਹੋਵੇ ਉਹਨੂੰ ਕਮਰ ਕੱਸਾ ਕਹਿੰਦੇ ਨੇ। ਕਮਰ ਕੱਸਾ ਬਣ ਕੇ ਤਿਆਰ ਬਰ ਤਿਆਰ ਹੋ ਕੇ ਲੰਗਰ ਵਿੱਚ ਸੇਵਾ ਕਰਨੀ ਹੈ ਤਾਂ, ਸਾਹ ਸੰਗਤ ਵਿੱਚ ਪੱਖਾ ਕਰਨਾ ਹੈ ਤਾਂ ਪਹਿਲਾਂ ਕਮਰ ਕੱਸਾ ਕਰੋ। ਤੋ ਹਜ਼ੂਰ ਕਹਿੰਦੇ ਨੇ ਇਸ ਕੰਮ ਦੇ ਕਰਨ ਉੱਪਰ, ਯਾਨੀ ਤੂੰ ਜੋ ਇਹ ਕਿਹਾ ਸੀ ਕਿ ਅਨੰਦਪੁਰ ਛੋੜ ਕੇ ਦੀਨੇ ਪਹੁੰਚੋ, ਮੈਂ ਉੱਥੇ ਪਹੁੰਚਾਂਗਾ। ਅਗਰ ਇਹ ਸਹੀ ਹੈ, ਜੇਕਰ ਤੂੰ ਇਸ ਕੰਮ ਕਰਨ ਦੇ ਉੱਪਰ ਦੀਨੇ ਆਉਣ ਵਾਸਤੇ ਤੂੰ ਆਪਣਾ ਲੱਕ ਬੰਨ ਲਵੇਂ, ਤਹੀਆ ਕਰ ਲਵੇਂ ਕਿ ਮੈਂ ਦੀਨੇ ਪਹੁੰਚਣਾ ਹੈ, ਤਾਂ ਫਿਰ ਕੀ ਹੋਵੇਗਾ ਜੀ?
ਖੁਦਾਵੰਦ ਬਾਸ਼ਦ ਤੁਰਾ ਬਹਿਰ ਵਰ।
ਤੇ ਕਹਿੰਦੇ ਨੇ ਫਿਰ ਖੁਦਾਵੰਦ ਉਹ ਮਾਲਕ, ਅਕਾਲ ਪੁਰਖ ਵਾਹਿਗੁਰੂ ਜੋ ਆਪ ਹੀ ਮਾਲਕ, ਸਭਨਾਂ ਦਾ ਮਾਲਕ, ਕੋਈ ਮਨੁੱਖ ਐਸਾ ਨਹੀਂ ਜਿਹਦਾ ਉਹ ਵਾਰਸ ਨਾ ਹੋਵੇ, ਜਿਨ੍ਹਾਂ ਦਾ ਕੋਈ ਬਾਲੀ ਵਾਰਸ ਨਾ ਹੋਵੇ ਉਹਨਾਂ ਦਾ ਵੀ ਉਹ ਵਾਰਸ। ਤੇ ਫਿਰ ਐਸੀ ਵਾਰਸ ਦੀ ਨਿਬੰਧ ਹੈ, ਦੁਨੀਆ ਦੇਖ ਕੇ ਹੈਰਾਨ ਹੋ ਜਾਂਦੀ ਹੈ। ਤੋ ਹਜ਼ੂਰ ਕਹਿੰਦੇ ਨੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜੋ ਮਾਲਕ ਹੈ, ਉਹ ਤੇਰੇ ਤਾਈ ਬਹਿਰ ਵਾਰ ਫਲ ਪ੍ਰਦਾਤਾ, ਫਲ ਦੇਣ ਵਾਲਾ ਹੋ ਕੇ ਤੈਨੂੰ ਫਲ ਬਾਸ਼ਦ ਬਖਸ਼ਿਸ਼ ਕਰੇਗਾ, ਤੈਨੂੰ ਉਹ ਫਲ ਦੇਵੇਗਾ ਜੇ ਹੁਣ ਵੀ ਤੂੰ ਛੱਡ ਦੇਵੇਂ ਜੋ ਕੋਈ ਤੂੰ ਪਹਿਲੇ ਕੀਤਾ ਉਹਦੇ ਤੇ ਤੋਬਾ ਕਰੇ। ਕੁਰਾਨ ਮਜੀਦ ਵੀ ਇਹੋ ਗੱਲ ਹੀ ਕਹਿੰਦੇ। ਕਿਸੇ ਨੇ ਖੁਦਾਵੰਦ ਕਰੀਮ ਤੇ ਸਵਾਲ ਕੀਤਾ ਸੀ, ਜੇ ਨੇਕ ਲੋਕਾਂ ਨੂੰ ਵੀ ਬਖਸ਼ਦੇ ਹੋ ਤੇ ਬਦ ਲੋਕਾਂ ਨੂੰ ਵੀ ਬਖਸ਼ਦੇ ਹੋ ਤੇ ਤਾਂ ਫਿਰ ਬਦ ਹੀ ਬਣਨਾ ਚਾਹੀਦਾ। ਅੱਜ ਵੀ ਲੋਕ ਕਈ ਵਾਰੀ ਕਹਿ ਦਿੰਦੇ ਨੇ, ਲਓ ਜੀ ਫਲਾਣੀ ਹੇਰਾ ਫੇਰੀ ਕੀਤੀ। ਅੱਜ ਇਹ ਕਿਸੇ ਨੇ ਕਹਿ ਰਿਹਾ ਸੀ, ਅਖੀਕ ਆਦਮੀ ਨੇ ਬੜੀ ਹੇਰਾ ਫੇਰੀ ਕੀਤੀ, ਬੜਾ ਜਾਲ ਸਾਜੀਆਂ ਕੀਤੀਆਂ, ਕਹਿ ਕੇ ਉਹਨੇ 7 ਮਕਾਨ ਬਣਾ ਲਏ ਕਿ ਮੈਂ ਤਾਂ ਇੱਕ ਵੀ ਨਾ ਬਣਾ ਸਕਿਆ। ਕੁਝ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਕਾਲਯੁਗ ਦੇ ਵਿੱਚ ਅਖੇ ਪਾਪ ਫਲਦਾ ਹੈ, ਧਰਮ ਤੇ ਪੁੰਨ ਨਹੀਂ ਫਲਦਾ। ਫਲੇਗਾ ਤੇ ਪੁੰਨ ਹੀ, ਫਲੇਗਾ ਤੇ ਧਰਮ ਹੀ, ਪਾਪ ਕਦੇ ਫਲਿਆ ਨਹੀਂ। ਚੱਲਣਾ ਖੋਲ ਸ੍ਰੀ ਵਾਹ। ਪਰ ਤੁਹਾਨੂੰ ਪਤਾ ਹੈ ਜਦੋਂ ਧੁੱਪ ਲੱਗਦੀ ਏ ਉਸ ਮੌਕੇ ਤੇ ਅੱਕ ਫੁੱਲਦਾ ਹੈ, ਬਾਕੀ ਨਹੀਂ। ਤੇ ਜਦੋਂ ਬਰਸਾਤ ਹੁੰਦੀ ਏ ਉਸ ਮੌਕੇ ਤੇ ਅੱਕ ਮੁਰਝਾ ਜਾਂਦਾ ਹੈ। ਚੱਲਣਾ ਖੋਲ ਸ੍ਰੀ ਵਾਹ, ਜਵਾਹਾਂ ਵੀ ਜਲ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਪਹੁੰਚਾਂਗੇ ਉਦੋਂ ਪੁੰਨ ਨੂੰ ਫਲ ਲੱਗਣਾ, ਉਦੋਂ ਧਰਮ ਨੂੰ ਫਲ ਲੱਗਣਾ, ਉਦੋਂ ਕੂੜ ਨੂੰ, ਉਦੋਂ ਝੂਠ ਨੂੰ, ਉਦੋਂ ਅਧਰਮ ਨੂੰ, ਉਦੋਂ ਪਾਪ ਨੂੰ ਕੋਈ ਫਲ ਨਹੀਂ ਲੱਗੇਗਾ। ਹਾਂ ਜ਼ਰੂਰ ਫਲ ਲੱਗੇਗਾ, ਫਲ ਜਿਵੇਂ ਅੰਬ ਨੂੰ ਵੀ ਲੱਗਦੇ ਨੇ, ਸੇਬ ਦੇ ਬੂਟੇ ਨੂੰ ਵੀ ਲੱਗਦੇ ਨੇ, ਅੰਗੂਰ ਦੀਆਂ ਵੇਲਾਂ ਨੂੰ ਵੀ ਲੱਗਦੇ ਨੇ, ਪਰ ਇਹਦੇ ਨਾਲ ਨਾਲ ਕਿੱਕਰ ਨੂੰ ਵੀ ਲੱਗਦੇ ਨੇ। ਪਰ ਜਰਾ ਕਿੱਕਰ ਦੇ ਫਲ ਤੋੜਨ ਲਈ ਹੱਥ ਕਰੋ ਅੱਗੇ, ਫਿਰ ਦੇਖੋ ਕੀ ਹੁੰਦਾ। ਪਹਿਲਾਂ ਖੋਲ ਸ੍ਰੀ ਵਾਹ। ਕਿੱਕਰ ਨੂੰ ਵੀ ਲੱਗਦੇ ਨੇ ਪਰ ਕੰਡੇ ਲੱਗਦੇ ਨੇ, ਅਧਰਮ ਤੇ ਪਾਪ ਨੂੰ ਵੀ ਫਲ ਲੱਗਦਾ ਪਰ ਦੁੱਖਾਂ ਦਾ ਫਲ ਲੱਗਦਾ, ਸਜਾਵਾਂ ਦਾ ਫਲ ਲੱਗਦਾ। ਜੇ ਹੁਣੇ ਹੀ ਗੁਰੂ ਕੇ ਪ੍ਰਸਿੱਧ ਕੀਰਤਨੀਏ ਪੜ੍ਹ ਰਹੇ ਸਨ, ਅਨਕਾਏ ਰਾਤੜਿਆ ਵਾਚ ਦੁਹੇਲੀ ਰਾਮ, ਪਾਪ ਕਮਾਮ ਦਿਆ ਤੇਰਾ ਕੋਈ ਨਾ ਬੇਲੀ ਰਾਮ, ਬਿਹਾਗੜਾ ਛੰਤ ਮਹੱਲਾ ਪੰਜਵਾਂ। ਹਾਂ ਉਸ ਮੌਕੇ ਤੇ ਕੋਈ ਬਾਤ ਨਹੀਂ ਬਣੇਗੀ। ਤੋ ਕਹਿੰਦੇ ਨੇ ਸਵਾਲ ਕੀਤਾ, ਖੁਦਾਇਆ ਜੇ ਅਖੀਰ ਦੇ ਮੌਕੇ ਤੇ ਤੂੰ ਗੁਨਾਹਗਾਰਾਂ ਨੂੰ ਵੀ ਬਖਸ਼ ਦੇਣਾ, ਪੁੰਨਾ ਵਾਲਿਆਂ ਨੂੰ ਵੀ ਬਖਸ਼ ਦੇਣਾ, ਤੇ ਫਿਰ ਗੁਨਾਹ ਹੀ ਕਰਨਾ ਚਾਹੀਦਾ, ਫਿਰ ਤੇ ਪਾਪ ਹੀ ਕਰਨੇ ਚਾਹੀਦੇ ਨੇ, ਕਿਉਂ ਬਖਸ਼ਦੇ ਹੋ? ਤੇ ਖੁਦਾਵੰਦ ਕਰੀਮ ਨੇ ਕਿਹਾ ਸੀ, ਚੰਗਾ ਤੇ ਨਹੀਂ ਗੁਨਾਹ ਕਰਨਾ, ਪਰ ਅਖੀਰ ਦੇ ਮੌਕੇ ਤੇ ਅੰਤ ਦੇ ਮੌਕੇ ਤੇ ਜਦੋਂ ਕੋਈ ਦੁਨੀਆਂ ਵੱਲੋਂ, ਆਦਮ ਜ਼ਾਤ ਵੱਲੋਂ, ਇਨਸਾਨੀਅਤ ਵੱਲੋਂ ਤੱਕਿਆ ਹੋਇਆ ਮਨੁੱਖ ਮੇਰੇ ਕਦਮਾਂ ਤੇ ਢਹਿ ਪੈਂਦਾ, ਡਿੱਗ ਪੈਂਦਾ, ਔਰ ਉਹਦੀਆਂ ਆਹਾਂ ਨਿਕਲ ਜਾਂਦੀਆਂ ਨੇ, ਆਪਣੇ ਆਂਸੂਆਂ ਨਾਲ ਮੇਰੇ ਕਦਮ ਧੋਣ ਦੀ ਕੋਸ਼ਿਸ਼ ਕਰਦਾ, ਕਹਿੰਦੇ ਨੇ ਮੇਰਾ ਦਿਲ ਪੱਥਰ ਨਹੀਂ, मैं उन्हें बख्शी देता, मैं उन्हें ठोकर नहीं मार सकता। प्याला खो श्री वाह। फर्क सिर्फ इतना है, दुनिया दे किसे बादशाह दे जदों कदमां ते सिर रख दें ते ओदे कदमां नाल साडे सिर नूं ठोकरां लग दियां, पर जदों मालक दे कदमां ते सिर रख देईदा ओ मां नालों भी वध ममता नाल पलोस के उस सिर उपर ठोकर नहीं मारदा, ओदे सिर ते ताज रख दिंदा। पर काश गुरु दे कदमां ते सिर चुक जावे। हां वाहिगुरु तैनू भी सिर फल प्रदाता होके, फल देण वाला होके तैनू भी फल देवेगा जी।
के इंकार नेक अस दी परवरी
दी, के इंकार नेक अस दी परवरी दी दीन। कहंदे ने हजूर, कहंदे ने ए जो कम है, ए जो कार है, यानी ए जो कम है नेक अस बड़ा शुभ है, बड़ा चंगा है। ए कम बड़ा चंगा है जो धर्म दी परवरिश करनी, धर्म दी प्रतपाला करनी, लोगा भी धर्म दा प्रचार करना, धर्म नू फैलाना, ए कम बहुत ही अच्छा है, बहुत चंगा काम है। इस तो अच्छा होर कोई काम केड़ा हो सकता है। पर नजरिया होवे धर्म प्रचार दा, जेड़े जिस मनुख नू आप ही कोई नहीं पता कि हिंदुस्तान दा धर्म की है, ओ मनुख की प्रचार करेगा। प्याला खो श्री वाह। उस मनुख नू जिन्हू आप ही खुद नहीं पता, अर्ज कीती जा रही सी, जिस गुरमुख नू आप ही नहीं पता सोदर केड़ा है, उन्हें बाकी लोगां नू की सोदर सुनाने ते बाकी लोगां नू की सोदर पढ़ाने। जेड़ा सिख आप ही बाणी नहीं पढ़ सकता, जिन्हू आप ही गुरमुखी अखर नहीं आने आउंदे, कैसा वो बेटा होवेगा जेड़ा खुल के अपने बाप नाल गल ही ना कर सके। आखिर बाप तो नेड़े ते मां बाप ली बच्चियां तो नेड़े होर कौन हो सकता है, कोई भी नहीं। किसे भी मनुख दे वास्ते सब तो जे नेड़े है ओदे बच्चे, ते बच्चियां ली सब तो कोई नेड़े है ते ओ मां बाप है। ते जेड़ा बेटा अपनी कमजोरी दे कारण बाप दे सामने होके गल ही ना कर सके, अपना दुख सुखी ना कह सके। सोडी सुल्तान जी तां ए कहंदे ने, मैं होर थाओ नाही जिस पह करो बेनंती, मेरा दुख सुख तुझ ही पास सूही महला चौथा। मैं किसे पास जाके बेनती करा, हे गुरु अमरदास जी तेरे कदमा विच ही मेरा दुख है, तेरे कदमा विच ही सुख है, सब कुछ तेरे कदमा विच मैं रख दिता, मैं होर जावा ते किथे जावा। पर वो भी कैसा पुत्र है जेड़ा बाप दे सामने अपना दुख सुख कह ना सके। ए मिसाल है, इनू समझना है। ओ सिख कैसा होया भावे ओ कितना दावा करी जावे, ओ सिखनी कैसी होवेगी भावे ओ कितना दावा करे, जे ओनू गुरमुखी नहीं आउंदी ते ओ अपने गुरु नाल गल किवें करेगी, अपने नाल बाप नाल जेड़ी धी गल ही ना कर सके, जेड़ा बेटा अपने पिता नाल परम पिता नाल बात ही ना कर सके। इसलिए होर दुनिया भर दियां भाषावां असीं सिखदे आं, समझदे आं, बोलण विच भी फखर करदे आं। प्याला खो श्री वाह। पर जिस भाषा विच, जिस बोली विच, जिस इलम नाल, तालीम नाल असीं गुरु नानक देव जी ते गुरु गोबिंद सिंह जी नाल गलबात करनी है, उह तां असीं पढ़न तों कतरांदे आं। प्याला खो श्री वाह। बहुते लोग यही समझते ने कि गुरमुखी पढ़नी पढ़ानी तो भाइयों का काम है। प्याला खो श्री वाह। पर हजूर ने पवित्र बाणी अंदर थां थां ते सानू समझाया है कि गुरु नाल जे विचार करनी है, गुरु नाल गल करनी है, ते फिर गुरमुखी पढ़नी चाहिए। होर भाषावां भी पढ़ो, होर इलम भी पढ़ो, दुनिया भर दे इलम सिखो, दुनिया भर दी विद्या सिखो, पर एदे नाल नाल गुरमुखी अखर सुजो है भाई, सिंह सिंह ते सीखे जाई, अवर भी विद्या जै तै लेवै, रतनामा पाई नंद लाल जी। होर विद्या भी लैनी, इना दुनिया दियां भाषावां दे नाल नाल गुरु ग्रंथ साहिब जी दी बाणी पढ़न वास्ते गुरमुखी भी पढ़न दा यतन करिए, और अपने बच्चियां नू भी इस पासे प्रेरणा देइए। तो हजूर कहंदे ने इह काम बड़ा चंगा है जो धर्म दी प्रतपाला करनी है, धर्म दा फैला फैलाओ करना है, धर्म दी परवरिश करनी है। पर शाह खाली उपरों उपरों ही धर्म दी बात नहीं, उपरों उपरों ही धर्म दी बात नहीं। हजूर दशमेश पिता जी ने एक बारी सिंघां नू कहा भी सरदाई रगड़ो, सरदाई रगड़ी गई। हजूर कहन लगे आ थोड़ी जी हरी बूटी भी पा दो, पा दिती। हजूर कहन लगे
ਕਿ ਭਾਈ ਇਹ ਸਰਦਾਈ ਜਿਹੜੀ ਏ ਗਲੇ ਤੋਂ ਨੀਚੇ ਨਾ ਜਾਵੇ, ਇਹਦੇ ਗਰਾਰੇ ਕਰਕੇ ਫੈਂਕੀ ਜਾਓ, ਸੁੱਟੀ ਜਾਓ ਧਰਤੀ ਤੇ। ਜਦੋਂ ਕੁਝ ਸਿੰਘਾਂ ਨੇ ਗਰਾਰੇ ਕਰਕੇ ਨੀਚੇ ਸੁੱਟ ਦੇਈ ਦਿੱਤੀ ਸਰਦਾਈ, ਹਜ਼ੂਰ ਕਹਿਣ ਲੱਗੇ ਕੁਝ ਸਵਾਦ ਆਇਆ, ਕੁਝ ਰਸ ਆਇਆ, ਕੁਝ ਇਹਦਾ ਅਸਰ ਵੀ ਹੋਇਆ। ਸਿੱਖ ਕਹਿਣ ਲੱਗੇ ਜੀ ਅਸਰ ਕਾਹਦੇ ਤੋਂ ਹੋਣਾ ਸੀ, ਅਸਰ ਕਿਸ ਗੱਲ ਦਾ ਹੁੰਦਾ? ਆਪ ਜੀ ਨੇ ਹੁਕਮ ਕੀਤਾ ਗਲੇ ਤੋਂ ਨੀਚੇ ਨਾ ਜਾਵੇ, ਇਸ ਲਈ ਅਸੀਂ ਤੇ ਗਰਾਰੇ ਹੁਕਮ ਮੁਤਾਬਕ ਕਰਕੇ ਡੋਲੀ ਜਾ ਰਹੇ ਹਾਂ। ਹਜ਼ੂਰ ਨੇ ਇੱਕ ਦੋ ਸਿੰਘਾਂ ਨੂੰ ਹੁਕਮ ਕੀਤਾ ਬਈ ਹੁਣ ਦੋ ਦੋ ਘੁੱਟ ਨੀਚੇ ਵੀ ਜਾਣ ਦਿਓ। ਜਦੋਂ ਦੋ ਦੋ ਘੁੱਟ ਨੀਚੇ ਉਹ ਹਰੇ ਰੰਗ ਦੀ ਸਰਦਾਈ ਨੀਚੇ ਪਹੁੰਚੀ, ਬਸ ਵਾਹਿਗੁਰੂ ਬਖਸ਼ੇ, ਮਾਰਾ ਬਕਾਰਾ ਸ਼ੁਰੂ ਹੋ ਗਿਆ, ਪਿਆਲਾ ਖੋਲ ਸ੍ਰੀ ਵਾ, ਦਿਨ ਨੂੰ ਹੀ ਸਿਤਾਰੇ ਨਜ਼ਰ ਆਣ, ਬੈਠਾ ਹੋਇਆ ਹੀ ਸਿੱਖ ਇੰਜ ਲੱਗੇ ਜਿਵੇਂ ਆਸਮਾਨ ਵਿੱਚ ਉੱਡਦਾ ਜਾਂਦਾ ਹੈ, ਬੈਲ ਗੱਡੀ ਦੇ ਉੱਪਰ ਬੈਠਾ ਹੀ ਕਹੇ ਫੌਜਾਂ ਜਹਾਜੇ ਚੜ ਗਈਆਂ ਨੇ, ਪਿਆਲਾ ਖੋਲ ਸ੍ਰੀ ਵਾ। ਹਜ਼ੂਰ ਕਹਿਣ ਲੱਗੇ ਹੁਣ ਸੁਣਾਓ, ਕਹਿਣ ਲੱਗੇ ਹਜ਼ੂਰ ਤਰਾਰੇ ਆ ਗਏ, ਜਹਾਜੇ ਚੜ ਗਈਆਂ ਫੌਜਾਂ, ਹੁਣ ਤੇ ਕੁਝ ਹੋਰ ਹੀ ਰੰਗ ਬਦਲ ਗਿਆ ਹੈ। ਹਜ਼ੂਰ ਕਹਿਣ ਲੱਗੇ ਫਿਰ ਕੁਝ ਸਮਝ ਆਈ ਇੱਥੇ ਜੀ ਨਹੀਂ। ਹਜ਼ੂਰ ਕਹਿਣ ਲੱਗੇ ਬਾਣੀ ਪੜ੍ਹਦੇ ਹੋ, ਬਾਣੀ ਦੀ ਵਿਆਖਿਆ ਵੀ ਕਰਦੇ ਹੋ, ਕਥਾਕੜ ਵੀ ਬਣੇ ਹੋਏ ਹੋ, ਪਰ ਗਰਾਰੇ ਹੀ ਕਰੀ ਜਾਂਦੇ ਹੋ, ਅੰਦਰ ਨਹੀਂ ਲਗਾਉਂਦੇ। ਜੇ ਕਮਾਈ ਕਰੋਗੇ ਫਿਰ ਉਹਦਾ ਅਸਰ ਹੋਵੇਗਾ, ਪਿਆਲਾ ਖੋਲ ਸ੍ਰੀ ਵਾ, ਫਿਰ ਉਹਦਾ ਪ੍ਰਭਾਵ ਹੋਵੇਗਾ। ਖਾਲੀ ਧਰਮ ਦੀ ਬਾਤ ਕਰਨੀ ਹੀ ਮਹਾਨਤਾ ਵਾਲੀ ਨਹੀਂ, ਖਾਲੀ ਬੈਰੂਨੀ ਤੌਰ ਤੇ ਧਾਰਮਿਕ ਬਣਨਾ ਹੋਰ ਹੈ, ਮਗਰ ਧਰਮ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲਣਾ ਹੋਰ ਹੈ। ਇਸ ਲਈ ਹਜ਼ੂਰ ਕਹਿੰਦੇ ਨੇ ਬੜਾ ਚੰਗਾ ਕੰਮ ਹੈ ਧਰਮ ਦੀ ਪਰਵਰਿਸ਼ ਕਰਨੀ, ਧਰਮ ਦਾ ਫੈਲਾਓ ਕਰਨਾ, ਧਰਮ ਦੀ ਪ੍ਰਤਪਾਲਾ ਕਰਨੀ, ਪਰ ਇਸ ਤੋਂ ਅੱਗੇ ਵੀ ਇੱਕ ਗੱਲ ਹੈ। ਇਹ ਸਿਰਫ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੀ ਥਿਊਰੀ ਹੈ, ਬਾਕੀ ਲੋਕ ਤਾਂ ਉੱਪਰੋਂ ਬਹਿਰੂਨੀ ਧਰਮ ਦੀ ਬਾਤ ਤੇ ਹੀ ਉਲਝ ਜਾਂਦੇ ਨੇ ਜੀ।
ਕਿਉਂ ਜੱਜ ਦਾ ਸਨਾਸੀ,
ਹਜ਼ੂਰ ਫਰਮਾਉਂਦੇ ਨੇ ਠੀਕ ਹੈ, ਪਰ ਇਹਦੇ ਨਾਲ ਨਾਲ ਤੁਸੀਂ ਇੱਕ ਗੱਲ ਹੋਰ ਵੀ ਦੇਖੋ, ਚੋ ਜਜਦਾ ਸ਼ਨਾਸੀ ਬਜਾਂ ਬਰਤਰੀ। ਕਹਿੰਦੇ ਨੇ ਖਾਲੀ ਧਰਮ ਦੀ ਪਰਵਰਿਸ਼ ਨਾਲੋਂ ਉਸ ਜਜਦਾ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸਨਾਸ਼ ਕਰਨੀ, ਉਸ ਵਾਹਿਗੁਰੂ ਨੂੰ ਸ਼ਨਾਸਨਾ, ਉਸ ਨੂੰ ਪਹਿਚਾਨਣਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਪਹਿਚਾਨਣਾ ਹੈ, ਇਹ ਉਸ ਧਰਮ ਦੇ ਕੰਮ ਦੇ ਨਾਲੋਂ ਵੀ ਬਜਾਂ ਬਰਤਰੀ, ਉਹਦੇ ਨਾਲੋਂ ਵੀ ਉਸ ਸੇ ਵੀ ਉਸ ਤੋਂ ਵੀ ਬਰਤਰੀ ਉੱਚਾ ਹੈ, ਬਿਹਤਰ ਹੈ, ਉਸ ਤੋਂ ਵੀ ਮਹਾਨ ਹੈ। ਧਰਮੀ ਇਸ ਲਈ ਬਣੀਦਾ ਹੈ ਕਿ ਵਾਹਿਗੁਰੂ ਨੂੰ ਪਹਿਚਾਣਿਆ ਜਾ ਸਕੇ, ਪਰ ਕਿਤੇ ਉਹ ਗੱਲ ਤੇ ਨਾ ਹੋਵੇ। ਇੱਕ ਪ੍ਰੇਮੀ ਸੁਖਮਨੀ ਸਾਹਿਬ ਜੀ ਦਾ ਪਾਠ ਕਰੀ ਜਾਵੇ ਤੇ ਜ਼ੋਰ ਜ਼ੋਰ ਨਾਲ ਝੂਮ ਝੂਮ ਕੇ ਪਾਠ ਕਰੇ ਤੇ ਨਾਲੇ ਦਾਤੀ ਤੇਜ਼ ਚਲਾਵੇ। ਹੁਣ ਤੇ ਆਪਾਂ ਦਾਤੀਆਂ ਇੱਧਰ ਆ ਕੇ ਤੇ ਭੁੱਲ ਗਏ, ਉੱਧਰ ਤੇ ਪਤਾ ਹੀ ਦਾਤੀ ਕੀ ਕਰਦੀ ਹੈ। ਤੇਜ ਦਾਤੀ ਚਲਾਈ ਜਾਵੇ ਤੇ ਨਾਲੇ ਉੱਚੀ ਉੱਚੀ ਕਹੀ ਜਾਵੇ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਤੇਜ ਹੋਈ ਜਾਵੇ। ਉਹ ਸਿੰਘ ਸਭ ਦੂਸਰੇ ਗੁਰਮੁਖ ਨੇ ਦੇਖਿਆ ਵੀ ਇਹ ਕਿਸੇ ਦੇ ਪੱਠੇ ਕੱਟ ਰਿਹਾ, ਔਰ ਚੋਰੀ ਕਿਸੇ ਦੇ ਪੱਠੇ ਕੱਟ ਜਾ ਰਹੇ। ਉਹਨੇ ਕਿਹਾ ਪ੍ਰੇਮੀਆਂ ਅੱਗੇ ਵੀ ਪੜ੍ਹ, ਕਹਿਣ ਲੱਗ ਗਿਆ ਅੱਗੇ ਤੂੰ ਪੜ੍ਹ ਲੈ ਕੇ। ਕਹਿਣ ਲੱਗ ਖੋਲ ਸ੍ਰੀ ਵਾ, ਗੁਰ ਕਾ ਸਿੱਖ ਬੇਕਾਰ ਤੇ ਹੱਟ ਹੈ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਕਹਿੰਦੇ ਨੇ ਇਉਂ ਧਰਮੀ ਇਸ ਲਈ ਬਣੀਦਾ ਹੈ ਵਾਹਿਗੁਰੂ ਨੂੰ ਪਹਿਚਾਣਿਆ ਜਾਵੇ, ਸੱਚ ਦੇ ਮਾਰਗ ਇਸ ਲਈ ਤੁਰੀਦਾ ਹੈ ਕਿ ਵਾਹਿਗੁਰੂ ਤੱਕ ਪਹੁੰਚਿਆ ਜਾਵੇ। ਤੇ ਜੇ ਸੱਚ ਦੇ ਮਾਰਗ ਚੱਲਦੇ ਹਾਂ, ਪੈਰ ਨੀਚੇ ਡਿੱਗ ਪੈਣ, ਚਿੱਕੜ ਵਿੱਚ ਚਲੇ ਜਾਈਏ, ਚਿੱਕੜ ਵਿੱਚ ਗਿਰ ਜਾਈਏ, ਫਿਰ ਤੇ ਬਾਤ ਨਹੀਂ ਨਾ। ਮਸਜਿਦ ਮੇਂ ਨਿਗਾਹ ਮਿਲਾ ਕਰ ਉਸਨੇ ਹਮਕੋ ਮਾਰਾ, ਮਾਰਨੇ ਵਾਲੇ ਕੀ ਹਿੰਮਤ ਦੇਖੋ, ਮਾਰਾ ਵੀ ਤੋ ਖੁਦਾ ਕੇ ਘਰ ਬੈਠ ਕੇ ਮਾਰਾ। ਇਸ ਵਾਸਤੇ ਹਜ਼ੂਰ ਇੱਥੇ ਵਰਣਨ ਕਰ ਰਹੇ ਨੇ ਕਿ ਸਾਹਿਬ ਦੀ ਪਹਿਚਾਣ ਕਰਨੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਪਹਿਚਾਣ ਕਰਨੀ, ਜੋ ਇਹ ਕੰਮ ਹੈ ਬਜਾਂ ਉਸ ਤੋਂ ਵੀ ਬਰਤਰੀ ਉੱਚਾ ਹੈ, ਮਹਾਨ ਹੈ, ਪਵਿੱਤਰ ਹੈ। ਧਰਮੀ ਉਹੋ ਹੀ ਮਨੁੱਖ ਸਫਲ ਹੈ ਜਿਹੜਾ ਸਾਹਿਬ ਨੂੰ ਪਹਿਚਾਣ ਲਵੇ ਜੀ।
ਤੁਰਾ ਮਨ ਨਾ ਦਾਨਮ ਕੀ ਜੱਜ ਦਾ
ਸਨਾ, ਹਜ਼ੂਰ ਬੜੇ ਸਪਸ਼ਟਤਾ ਨਾਲ ਸ਼ਹਿਨਸ਼ਾਹ ਨੂੰ ਕਹਿ ਰਹੇ ਨੇ, ਤੁਰਾ ਮਨ ਨਾ ਦਾਨਮ ਤੇ ਯਜਦਾ ਸਨਾਸ਼, ਐ ਸ਼ਾਹ ਜੋ ਤੂੰ ਹੈ ਮਨ ਮੈਂ ਨਹੀਂ। ਦਾਨਮ ਜਾਣਦਾ ਕਿ ਤੁਰਾ ਤੂੰ ਯਜਦਾ ਇੱਕ ਵਾਹਿਗੁਰੂ ਨੂੰ ਸ਼ਨਾਸ਼ ਪਹਿਚਾਨਣ ਵਾਲਾ ਹੈ। ਹਜ਼ੂਰ ਕਹਿੰਦੇ ਨੇ ਮੈਂ ਨਹੀਂ ਜਾਣਦਾ ਤੈਨੂੰ ਕਿ ਤੂੰ ਵਾਹਿਗੁਰੂ ਨੂੰ ਪਹਿਚਾਨਣ ਵਾਲਾ ਹੈ। ਬੇਸ਼ੱਕ ਤੂੰ ਕਹੀ ਜਾ, ਕੋਈ ਵੀ ਵਿਅਕਤੀ ਕਹੀ ਜਾਵੇ ਮੈਂ ਵਾਹਿਗੁਰੂ ਨੂੰ ਦੇਖ ਲਿਆ, ਮੈਂ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਰਾਤੀ ਸੁਪਨੇ ਵਿੱਚ ਉਹ ਮੈਨੂੰ ਆਖੇ ਸੋਨੇ ਦੀ ਮਾਲਾ ਵੀ ਦੇ ਗਏ ਸਨ, ਪਿਆਲਾ ਖੋਲ ਸ੍ਰੀ ਵਾ। ਕਈਆਂ ਨੂੰ ਬੜੇ ਬ੍ਰਾਈਟ ਸੁਪਨੇ ਆਉਂਦੇ ਨੇ, ਬੜੇ ਸੁੰਦਰ ਸੁਪਨੇ ਆਉਂਦੇ ਨੇ। ਉਹ ਲੋਕ ਵੀ ਹੈਰਾਨ ਹੋ ਜਾਂਦੇ ਨੇ ਜਿਹੜੇ ਉਹਨਾਂ ਦੇ ਸੁਪਨੇ ਹੀ ਸੱਚੇ ਸਮਝ ਲੈਂਦੇ ਨੇ। ਸੁਪਨਾ ਤੇ ਸੁਪਨਾ ਹੁੰਦਾ ਹੈ। ਤੋ ਕੋਈ ਕਿਤਨਾ ਵੀ ਕਹੀ ਜਾਵੇ